ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਭਾਵ ਸੁਹਾਵੇ ਜਾਣ ਤੋ ਤਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਣ ਤੋ ਜਸ ਗਾਵੈ ਜਿਓ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਭੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੇ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੁਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੁਲੇ ਚੈਨ ਸ਼ਾਹੇ ਹਰਦੁਆਲੋ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਪਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਆਪ ਵਡਭਾਗੀ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਆਪਣੇ ਜੱਥੇ ਸਮੇਤ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਜੋ ਮੇਰੇ ਸਾਹਿਬ ਜੀ ਨੇ ਅੱਜ ਅੰਮ੍ਰਿਤ ਵੇਲੇ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ ਉਸ ਦੀ ਵਿਚਾਰ ਆਪਾਂ ਰਲ ਮਿਲ ਕੇ ਕਰਨੀ ਹੈ। ਮੇਰੇ ਸਾਹਿਬ ਜੀ ਅੱਜ ਹੁਕਮ ਕੀ ਬਖਸ਼ਿਸ਼ ਕਰਦੇ ਨੇ ਬੜੇ ਹੀ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ, ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇਗਾ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਾਂ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਤਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਓ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾਮ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨ ਫੇੜੇ ਜਮ ਜੰਦਾਰ ਨ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਣਾਈ ਪਰ ਧਨ ਦੋਖ ਕਿਛ ਪਾਪ ਨ ਫੇੜੇ ਜਮ ਜੰਦਾਰ ਨ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਣਾਈ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਇੱਕ ਵਾਰੀ ਪਿਆਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਫਿਰ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦਾ ਇਹ ਜੋ ਮੁਬਾਰਕ ਹੁਕਮ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸਾਨੂੰ ਬਖਸ਼ਿਸ਼ ਕੀਤਾ ਹੈ ਤਨਾਸਰੀ ਰਾਗ ਅੰਦਰ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 683 ਔਰ 84 ਤੇ ਇਸ ਬਾਇਮਾਨ ਹੈ ਇਸ ਦੀ ਜੋ ਰਹਾਉ ਦੀ ਪੰਕਤੀ ਹੈ ਉਹ ਹੈ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਕਹਿੰਦੇ ਨੇ ਕਿ ਉਸ ਪਰਮਾਤਮਾ ਦੇ ਚਰਨਾਂ ਵਿੱਚ ਨਮਸਕਾਰ ਕਰੀਏ ਉਹਦੇ ਗੀਤ ਗਾਣੇ ਨੇ ਜਿਹੜਾ ਪੂਰੀ ਕਾਇਨਾਤ ਦਾ ਮਾਲਕ ਹੈ ਔਰ ਜਿਹੜਾ ਸਾਰੇ ਜੀਵਾਂ ਦਾ ਪਾਲਕ ਹੈ ਗੋਪਾਲ ਗੋ ਕਹਿੰਦੇ ਨੇ ਧਰਤੀ ਨੂੰ ਤੇ ਪਾਲ ਰੱਖਿਅਕ ਜਿਹੜਾ ਪਾਲਣਾ ਕਰਨ ਵਾਲਾ ਹੈ ਗੋਪਾਲ ਪੂਰੀ ਧਰਤੀ ਦੀ ਪਾਲਣਾ ਕਰਨ ਵਾਲਾ ਜੋ ਜੀਵ ਜੰਤ ਨੇ ਸਾਰਿਆਂ ਦੀ ਪਾਲਣਾ ਕਰਨ ਵਾਲਾ ਉਹ ਇੱਕੋ ਹੀ ਪਰਮਾਤਮਾ ਹੈ ਔਰ ਸਿਮਰਨ ਉਹਦਾ ਕਰਨਾ ਚਾਹੀਦਾ ਜਿਹੜਾ ਸਭ ਤੋਂ ਅੱਗੇ ਹੋਵੇ ਸੇਵਾ ਉਹਦੀ ਕਰਨੀ ਚਾਹੀਦੀ ਹੈ ਜਿਹੜਾ ਕਮਜ਼ੋਰ ਹੋ ਉਸ ਪਰਮਾਤਮਾ ਨੂੰ ਨਮਸਕਾਰ ਕਰੀਏ ਜਿਹੜਾ ਦਾਤਾ ਦੇ ਕੇ ਕਦੇ ਜਿਤਾਉਂਦਾ ਨਹੀਂ ਕਦੇ ਪਛਤਾਉਂਦਾ ਨਹੀਂ ਉਹਦੇ ਅੱਗੇ ਸਾਡਾ ਸੀਸ ਝੁਕਣਾ ਚਾਹੀਦਾ ਐਸਾ ਨਾ ਹੋਵੇ ਕਿ ਸਾਰੇ ਥਾਵਾਂ ਤੇ ਸਾਡਾ ਸਿਰ ਝੁਕਦਾ ਫਿਰੇ ਔਰ ਕਈ ਵਾਰੀ ਬੰਦਾ ਕਹਿ ਦਿੰਦਾ ਨਹੀਂ ਜੀ ਸਾਰੇ ਇੱਕੋ ਹੀ ਨੇ ਜੀ ਸਾਰੇ ਇੱਕੋ ਹੀ ਨੇ ਸਾਰਿਆਂ ਦਾ ਸਤਿਕਾਰ ਹੈ ਨਹੀਂ ਪਿਆਰਿਓ ਪਾਪ ਪਾਪ ਹੀ ਹੁੰਦਾ ਠੀਕ ਹੈ ਬਾਕੀ ਵੀ ਨੇ ਪਰ ਜੋ ਥਾਂ ਬਾਪ ਦੀ ਏ ਉਹ ਹੋਰ ਨਹੀਂ ਕੋਈ ਲੈ ਸਕਦਾ ਉਹ ਸਾਰਿਆਂ ਦਾ ਮਾਲਕ ਹੈ ਉਹ ਸਾਰਿਆਂ ਦਾ ਖਸਮ ਹੈ ਪਰਿਵਾਰ ਵਿੱਚ ਭਾਵੇਂ ਬਾਕੀ ਜੀਵ ਨੇ ਰਿਸ਼ਤੇਦਾਰ ਨੇ ਭੈਣ ਭਰਾ ਨੇ ਪਰਿਵਾਰ ਦੇ ਜੀ ਨੇ ਪਰ ਪਤਨੀ ਵਾਸਤੇ ਜਿਹੜਾ ਸਤਿਕਾਰ ਆਪਣੇ ਪਤੀ ਦਾ ਹੋਰ ਕਿਸੇ ਲਈ ਨਹੀਂ ਹੋ ਸਕਦਾ, ਉਹ ਮਾਲਕ ਸਾਰਿਆਂ ਦਾ ਖਸਮ ਹੈ। ਉਸ ਦੇ ਅੱਗੇ ਹੀ ਸਿਰ ਝੁਕਣਾ ਚਾਹੀਦਾ। ਜਹਾਂ ਕੋਈ ਸਰ ਨਹੀਂ ਝੁਕਦਾ, ਉਸੇ ਵੀ ਦਰ ਨਹੀਂ ਕਹਤੇ। ਹਰ ਦਰ ਪੇ ਜੋ ਝੁਕ ਜਾਏ, ਉਸੇ ਵੀ ਸਰ ਨਹੀਂ ਕਹਤੇ। ਉਹ ਸਿਰ ਹੀ ਕਾਹਦਾ ਜਿਹੜਾ ਹਰ ਥਾਂ ਤੇ ਝੁਕਦਾ ਫਿਰੇ? ਨਹੀਂ, ਉਸ ਇੱਕ ਅੱਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖਤੇ ਜਿਗਰ ਉਹਨਾਂ ਨੂੰ ਸੂਬੇ ਦੀ ਕਚਹਿਰੀ ਚ ਪੇਸ਼ ਕੀਤਾ ਤੇ ਸੁੱਚਾ ਨੰਦ ਨੇ ਕਿਹਾ ਸੀ ਕਿ ਸਲਾਮ ਕਰੋ ਵਜ਼ੀਰ ਖਾਨ। ਸਾਹਿਬਜ਼ਾਦਿਆਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਕਿ ਇੱਕ ਵਾਰੀ ਇਹ ਸਿਰ ਗੁਰੂ ਨਾਨਕ ਦੇ ਦਰ ਤੇ ਝੁਕਿਆ, ਹੁਣ ਇਹ ਹੋਰ ਕਿਸੇ ਥਾਂ ਤੇ ਝੁਕ ਨਹੀਂ ਸਕਦਾ। ਇਹ ਕੱਟਿਆ ਤੇ ਜਾ ਸਕਦਾ, ਪਰ ਇਹਨੂੰ ਝੁਕਾਇਆ ਨਹੀਂ ਜਾ ਸਕਦਾ। ਇੱਕ ਵਾਰੀ ਇਹ ਝੁਕਿਆ, ਦੁਬਾਰਾ ਕਿਸੇ ਅੱਗੇ ਨਹੀਂ ਝੁਕੇਗਾ। ਉਹਨਾਂ ਕਿਹਾ, ਇਹ ਰਾਜਾ ਹੈ, ਇਹਦੇ ਅੱਗੇ ਤੁਹਾਨੂੰ ਝੁਕਣਾ ਪਏਗਾ। ਤੇ ਇੰਨੀ ਦ੍ਰਿੜਤਾ ਸੀ ਉਹਨਾਂ ਬਾਬਿਆਂ ਵਿੱਚ, ਬਾਬਾ ਫਤਿਹ ਸਿੰਘ ਛੋਟੀ ਜੀ ਬਾਂਹ ਉੱਪਰ ਕਰਕੇ ਕਹਿਣ ਲੱਗੇ, ਕੋਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਕਹਿਣ ਲੱਗੇ, ਰਾਜਾ ਇੱਕੋ ਹੀ ਹੈ, ਉਹ ਹੈ ਪਰਮਾਤਮਾ। ਔਰ ਰਾਜੇ ਤੋਂ ਭਾਵ ਹੁੰਦਾ ਜਿਹੜਾ ਰੱਜਿਆ ਹੋਇਆ, ਜਿਹੜਾ ਰੱਜਿਆ ਉਹ ਹੈ ਰਾਜਾ। ਦੁਨੀਆਂ ਦੇ ਰਾਜੇ ਜਿਹੜੇ ਨੇ, ਇਹਨਾਂ ਦੀ ਤੇ ਭੁੱਖ ਨਿਕਲਦੀ ਨੇ। ਆ ਤੁਸੀਂ ਵੇਖਦੇ ਹੋ ਕਿੰਨਾ ਕੁਛ ਹੋ ਰਿਹਾ ਹੈ, ਮਨੁੱਖਤਾ ਦਾ ਕਾਣ ਕੀਤਾ ਜਾ ਰਿਹਾ। ਇੱਕ ਬੰਦੇ ਨੂੰ ਹੀ ਮਾਰਨ ਵਾਸਤੇ ਕਿੰਨੇ ਕਿੰਨੇ ਘਾਤਕ ਹਥਿਆਰ ਮਨੁੱਖ ਨੇ ਤਿਆਰ ਕਰ ਲਏ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਸੀ, ਉਹ ਕਹਿੰਦਾ ਕਿ ਲੰਬਾ ਲੁਕਾਇਆ ਵੇਖ ਲਓ ਇਸ ਸਵਰਗ ਜਿਹੇ ਸੰਸਾਰ ਨੂੰ, ਪਰਮਾਤਮਾ ਨੇ ਇੰਨਾ ਸੋਹਣਾ ਇਹ ਸੰਸਾਰ ਬਣਾਇਆ, ਪਰ ਬੰਦਾ ਆਪ ਹੀ ਇਹਨੂੰ ਖਤਮ ਕਰਨ ਤੇ ਤੁਲਿਆ ਹੋਇਆ। ਕੀ ਕਾਰਨ ਹੈ? ਭੁੱਖ। ਭੁੱਖ ਨਹੀਂ ਮਿਟਦੀ, ਹੋਰ ਰਾਜ ਪ੍ਰਾਪਤ ਕਰ ਲਵਾਂ, ਉਹਦੇ ਕੋਲੋਂ ਵੀ ਖੋ ਲਵਾਂ, ਦੂਜੇ ਕੋਲੋਂ ਵੀ ਖੋ ਲਵਾਂ, ਇੱਕ ਭੁੱਖ ਹੈ। ਉਹ ਕਹਿੰਦੇ ਕਿ ਲੰਬਾ ਲੁਕਾਇਆ ਵੇਖ ਲਓ ਇਸ ਸਵਰਗ ਜਿਹੇ ਸੰਸਾਰ ਨੂੰ, ਫੂਕਣਾ ਚਾਹੁੰਦੇ ਨੇ ਮਾਲੀ ਇਸ ਖਿੜੀ ਗੁਲਜ਼ਾਰ ਨੂੰ, ਸਾਗਰਾਂ ਦੇ ਕੰਢਿਆਂ ਤੇ ਸੜ ਰਿਹਾ ਇੱਕ ਬਾਗ ਹੈ, ਇਹ ਨਵੀਂ ਤਹਿਜ਼ੀਬ ਦੇ ਮੱਥੇ ਤੇ ਕਾਲਾ ਦਾਗ ਹੈ। ਕਹਿੰਦੇ ਨੇ ਅੱਜ ਕੱਲ ਜਿਹੜੀ ਨਵੀਂ ਤਹਿਜ਼ੀਬ ਆਈ ਹੈ, ਅੱਜ ਸਾਇੰਸ ਨੇ ਤਰੱਕੀ ਕਰ ਲਈ ਹੈ, ਪਰ ਅਸਲ ਵਿੱਚ ਇਹ ਬੰਦੇ ਦੇ ਮੱਥੇ ਤੇ ਕਾਲਕ ਹੀ, ਜਿਹੜਾ ਆਪ ਹੀ ਆਪਣੇ ਇਸ ਬਾਗ ਨੂੰ ਉਜਾੜਨ ਤੇ ਤੁਲ ਗਏ ਨੇ। ਕੀ ਕਾਰਨ ਹੈ? ਅੰਦਰ ਦੀ ਭੁੱਖ। ਭੁੱਖ ਨਹੀਂ ਬੰਦੇ ਦੀ ਮਿਟਦੀ। ਏਡੀ ਵੱਡੀ ਧਰਤੀ ਹੈ ਨਾ ਜੀ, ਤੇ ਧਰਤੀ ਨੇ, ਧਰਤੀ ਏਡੀ ਵੱਡੀ ਹੋਣ ਦੇ ਬਾਵਜੂਦ ਵੀ ਇਹ ਬੰਦੇ ਨੂੰ ਰਜਾ ਨਹੀਂ ਸਕੀ, ਇੰਨੀ ਇਹਦੇ ਅੰਦਰ ਭੁੱਖ ਹੈ। ਫਿਰ ਇਸ ਨੇ ਪਹਾੜਾਂ ਦੇ ਸੀਨੇ ਚੀਰਨੇ ਸ਼ੁਰੂ ਕਰ ਦਿੱਤੇ, ਉਹਦੇ ਵਿੱਚੋਂ ਵੀ ਇਹਨੇ ਸੋਨਾ ਲੱਭ ਲਿਆ, ਚਾਂਦੀ ਲੱਭ ਲਈ, ਹੋਰ ਬੜੇ ਕੀਮਤੀ ਸਾਜੋ ਸਮਾਨ ਇਹਨੇ ਲੱਭ ਲਿਆ, ਕੀਮਤੀ ਹੀਰੇ ਲੱਭ ਲਏ ਇਸਨੇ, ਪਰ ਰੱਜਿਆ ਫਿਰ ਵੀ ਨਹੀਂ। ਫਿਰ ਇਸਨੇ ਸਾਗਰ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ। ਏਡਾ ਵੱਡਾ ਸਾਗਰ ਹੈ, ਉਹ ਵੀ ਇਹਨੂੰ ਨਹੀਂ ਰਜਾ ਸਕਿਆ। ਹਰ ਕੋਨਾ ਇਹਨੇ ਫੋਲ ਮਾਰਿਆ ਸਾਗਰ ਦਾ ਵੀ, ਪਰ ਰਜੇਵਾਂ ਇਹਨੂੰ ਫਿਰ ਨਾ ਮਿਲ ਸਕਿਆ। ਇੱਥੇ ਹੀ ਬਸ ਨਹੀਂ, ਫਿਰ ਇਹਨੇ ਪੁਲਾੜ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ। ਚੰਦਰਮਾ ਤੇ ਵੀ ਪਹੁੰਚ ਗਿਆ ਕਿ ਸ਼ਾਇਦ ਉਥੋਂ ਮੈਨੂੰ ਤ੍ਰਿਪਤੀ ਮਿਲ ਜਾਏ, ਉਥੋਂ ਮੈਨੂੰ ਰਜੇਵਾਂ ਮਿਲ ਜਾਏ, ਪਰ ਨਹੀਂ, ਇਹਨੇ ਬਾਹਰ ਦੀ ਬੜੀ ਖੋਜ ਕੀਤੀ ਹੈ। ਇੱਕ ਅਦੀਬ ਕਹਿੰਦਾ ਹੈ ਕਿ ਕੋਈ ਸਾਗਰੀ ਮੋਤੀ ਲੱਭੇ, ਕੋਈ ਡੂੰਘਾਈਆਂ ਨਾਪੇ, ਕੋਈ ਤੇ ਸਾਗਰ ਦੇ ਵਿੱਚੋਂ ਲੱਭ ਕੇ ਮੋਤੀ ਲੈ ਆ, ਕਿਸੇ ਨੇ ਉਹਦੀ ਡੂੰਘਾਈ ਨੂੰ ਨਾਪ ਲਿਆ। ਕੋਈ ਸਾਗਰੀ ਮੋਤੀ ਲੱਭੇ, ਕੋਈ ਡੂੰਘਾਈਆਂ ਨਾਪੇ, ਕੋਈ ਵਿੱਚ ਆਕਾਸ਼ ਦੇ ਪਿਆ ਖੋਜ ਕਰੇਂਦਾ ਜਾਪੇ, ਪਰ ਕਾਦਰ ਦੀ ਕੁਦਰਤ ਨੂੰ ਲੱਭਦੇ ਸਦੀਆਂ ਤੋਂ ਵਿਗਿਆਨੀ ਐ, ਪਰ ਬੁਰੀ ਤਰ੍ਹਾਂ ਇਹ ਹਾਰੇ ਲੱਭਦੇ ਆਪਣੇ ਆਪੇ। ਇਹਨੇ ਆਪਣੇ ਆਪੇ ਦੀ ਖੋਜ ਨਹੀਂ ਕੀਤੀ, ਇਹਨੇ ਅੰਦਰ ਦੀ ਖੋਜ ਨਹੀਂ ਕੀਤੀ। ਜੇ ਕਿਤੇ ਅੰਦਰ ਦੀ ਖੋਜ ਕਰਦਾ ਇਹ ਰੱਜ ਜਾਂਦਾ, ਇਹ ਬਾਹਰ ਦੀ ਖੋਜ ਕਰਦਾ ਰਿਹਾ, ਕਿਉਂਕਿ ਅੰਦਰ ਪਰਮਾਤਮਾ ਹੈ। ਜਿਸ ਦਿਨ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਉਦਣ ਭੁੱਖ ਕੋਈ ਰਹਿ ਹੀ ਨਹੀਂ ਸੀ ਜਾਣੀ। ਪਰ ਬੰਦਾ ਬਾਹਰ ਦੀ ਖੋਜ ਕਰਦਾ ਹੈ, ਔਰ ਇੰਨੀ ਇੰਨੀ ਆਰਮੀ ਇਸ ਨੇ ਲਾ ਲਈ, ਡਿਫੈਂਸ ਔਰ ਅਫੈਂਸ, ਬਚਾਅ ਕਰਨਾ ਜਾਂ ਦੂਜੇ ਤੇ ਕਬਜ਼ਾ ਕਰਨਾ, ਇਸ ਕਰਕੇ ਇੰਨਾ ਖਰਚਾ ਕੀਤਾ ਜਾ ਰਿਹਾ ਹੈ। ਸਿਰਫ ਕਾਰਨ ਇੱਕੋ ਹੀ ਹੈ ਕਿ ਮਨੁੱਖ ਨੂੰ ਰਜੇਵਾ ਨਹੀਂ ਮਿਲ ਸਕਿਆ, ਇਹ ਰੱਜ ਨਹੀਂ ਸਕਿਆ। ਕਹਿਣ ਲੱਗੇ ਕਹੂ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜ। ਉਹ ਇੱਕੋ ਹੀ ਪਰਮਾਤਮਾ ਹੈ ਜਿਹੜਾ ਰਾਜਾ ਹੈ ਪੂਰੀ ਕਾਇਨਾਤ ਤੇ, ਜਿਸ ਦਾ ਰਾਜ ਚੱਲ ਰਿਹਾ ਹੈ ਔਰ ਕਾਇਮ ਹੈ, ਪਹਿਲਾਂ ਵੀ ਸੀ ਹੁਣ ਵੀ ਹੈ ਤੇ ਸਦੀਵੀ ਕਾਇਮ ਰਹਿਣਾ, ਉਹ ਇੱਕ ਪਰਮਾਤਮਾ ਹੈ। ਤਾਂ ਮੇਰੇ ਸਾਹਿਬ ਜੀ ਕਹਿੰਦੇ ਨੇ ਉਹਦੇ ਅੱਗੇ ਨਮਸਕਾਰ ਕਰ, ਜੇ ਝੁਕਣਾ ਹੀ ਤੇ ਉਹਦੇ ਅੱਗੇ ਝੁਕ, ਉਸ ਪਰਮਾਤਮਾ ਅੱਗੇ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਇ, ਇਹ ਰਹਾਓ ਦੀ ਪੰਗਤੀ ਹੈ। ਤੇ ਪਾਤਸ਼ਾਹ ਜੀ ਤਨਾਸਰੀ ਰਾਗ ਅੰਦਰ ਪੰਚਮ ਗੁਰਦੇਵ ਬਖਸ਼ਿਸ਼ ਪੈ ਕਰਦੇ ਨੇ ਘਰ ਬਾਰਵਾਂ, ਬਾਰਵੇਂ ਘਰ ਵਿੱਚ ਗਾਉਣ ਦੀ ਹਦਾਇਤ ਹੈ। ਮੰਗਲ ਦਾ ਉਚਾਰਨ ਕੀਤਾ ਪਾਤਸ਼ਾਹ ਜੀ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਪਰਮਾਤਮਾ ਇੱਕ ਹੈ, ਉਹਦੇ ਵਰਗਾ ਕੋਈ ਵੀ ਨਹੀਂ, ਉਹ ਇੱਕੋ ਹੀ ਹੈ। ਔਰ ਗੁਣ ਇਹੋ ਹੋਰ ਨਾ ਹੀ ਕੋਈ, ਇਹ ਬੜਾ ਵੱਡਾ ਉਹਦਾ ਗੁਣ ਹੈ ਕਿ ਉਹਦੇ ਵਰਗਾ ਹੋਰ ਹੈ ਹੀ ਕੋਈ। ਗੁਣ ਇਹੋ ਹੋਰ ਨਾ ਹੀ ਕੋਈ, ਨਾ ਕੋ ਹੋਵਾ ਨਾ ਕੋ, ਨਾ ਕੋਈ ਪਹਿਲਾਂ ਹੋਇਆ ਤੇ ਨਾ ਅੱਗੋਂ ਹੀ ਕੋਈ ਹੋ ਸਕਦਾ ਉਹਦੇ ਵਰਗਾ, ਉਹ ਪਰਮਾਤਮਾ ਇੱਕੋ ਹੀ ਹੈ। ਤੋ ਪਾਤਸ਼ਾਹ ਕਹਿੰਦੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਸ ਦੀ ਪ੍ਰਾਪਤੀ ਹੈ ਗੁਰੂ ਦੇ ਰਾਹੀਂ। ਸਤਿਗੁਰ ਗੁਰੂ ਦੀ ਬਖਸ਼ਿਸ਼, ਪ੍ਰਸਾਦ ਕਹਿੰਦੇ ਨੇ ਕਿਰਪਾ ਨੂੰ, ਬਖਸ਼ਿਸ਼ ਨੂੰ, ਉਹਦੀ ਬਖਸ਼ਿਸ਼ ਦੇ ਨਾਲ ਹੀ ਪ੍ਰਾਪਤੀ ਹੈ ਪਰਮਾਤਮਾ ਦੀ। ਔਰ ਮੈਂ ਇਹ ਵੀ ਬੇਨਤੀ ਕਰਾਂ ਕਿ ਜੇ ਬੜੇ ਵੱਡੇ ਸਾਡੇ ਭਾਗ ਹੋਣ ਤੇ ਫੇਰ ਪੂਰਾ ਗੁਰੂ ਮਿਲਦਾ ਹੈ, ਉਹ ਵੀ ਤਾਂ ਮਿਲਦਾ ਜੇ ਵਾਹਿਗੁਰੂ ਕਿਰਪਾ ਕਰੇ, ਵਾਹਿਗੁਰੂ ਬਖਸ਼ਿਸ਼ ਕਰੇ ਤੇ ਫੇਰ ਪੂਰਾ ਗੁਰੂ ਮਿਲਦਾ। ਨਹੀਂ ਤੇ ਅਧੂਰੇ ਬੜੇ ਨੇ, ਅਧੂਰਿਆਂ ਦੇ ਨਾਲ ਜੁੜ ਕੇ ਬੰਦਾ ਆਪ ਵੀ ਅਧੂਰਾ ਹੀ ਰਹਿ ਜਾਂਦਾ, ਪੂਰਾ ਨਹੀਂ ਹੋ ਸਕਦਾ। ਇਹ ਤੇ ਜਦੋਂ ਪੂਰੇ ਨਾਲ ਹੀ ਜੁੜਿਆ ਜਾਏਗਾ, ਪੂਰਾ ਪ੍ਰਭ ਆਰਾਧਿਆ ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਪੂਰੇ ਦੇ ਨਾਲ ਜਦੋਂ ਜੁੜਾਂਗੇ, ਪੂਰੇ ਦੇ ਗੁਣ ਗਾਵਾਂਗੇ, ਫਿਰ ਪੂਰੇ ਦੇ ਨਾਲ ਸਾਂਝ ਪੈ ਸਕਦੀ ਹੈ, ਉਸ ਤਰ੍ਹਾਂ ਨਹੀਂ। ਤੋ ਜਦੋਂ ਮਾਲਕ ਪਰਮਾਤਮਾ ਕਿਰਪਾ ਕਰਦਾ ਫਿਰ ਪੂਰਾ ਗੁਰੂ ਮਿਲਦਾ, ਤੇ ਜਦੋਂ ਗੁਰੂ ਕਿਰਪਾ ਕਰਦਾ ਉਦੋਂ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ। ਵਾਹਿਗੁਰੂ ਤੋਂ ਬਗੈਰ, ਗੁਰੂ ਤੋਂ ਬਗੈਰ ਵਾਹਿਗੁਰੂ ਦੇ ਨਾਲ ਸਾਂਝ ਨਹੀਂ ਪੈ ਸਕਦੀ। ਗੁਰੂ ਹੀ ਵਿਚੋਲਾ ਹੈ ਸਾਡੇ ਕੋਲ। ਵੇਖੋ ਕੀਮਤੀ ਯੰਤਰ ਨੇ ਅੱਜ ਕੱਲ੍ਹ, ਆਪਾਂ ਇਲੈਕਟ੍ਰਿਕ ਯੰਤਰ ਬੜੇ ਲਿਆਉਂਦੇ ਨੇ, ਰੈਫਰੀਜਰੇਟਰ ਹੈ, ਟੀਵੀ ਹੈ, ਕੰਪਿਊਟਰ ਹੈ, ਹੋਰ ਬੜਾ ਕੁਛ ਹੈ। ਪਰ ਜੇ ਆਪਾਂ ਇਹਨਾਂ ਨੂੰ ਪਾਵਰ ਨਾਲ ਨਾ ਜੋੜੀਏ ਤੇ ਇਹਨਾਂ ਦੀ ਕੌਡੀ ਕੀਮਤ ਨਹੀਂ ਰਹਿ ਜਾਂਦੀ। ਫਿਰ ਪਾਵਰ ਨਾਲ ਜੋੜਨ ਵਾਸਤੇ ਕੀ ਕਰਨਾ ਪੈਂਦਾ? ਇੱਕ ਮਾਧਿਅਮ ਹੈ, ਉਹ ਹੈ ਵਾਇਰ, ਤਾਰ। ਤਾਰ ਦੇ ਰਾਹੀਂ ਆਪਾਂ ਇਹਨੂੰ ਕੀਮਤੀ ਯੰਤਰ ਨੂੰ ਪਾਵਰ ਨਾਲ ਜੋੜਦੇ ਹਾਂ ਤੇ ਉਹਦੇ ਤੋਂ ਫੈਜ਼ਯਾਬ ਹੁੰਦੇ ਹਾਂ। ਵਿਚੋਲਗੀ ਕਰਦੀ ਇਹ ਤਾਰ। ਇਸੇ ਤਰ੍ਹਾਂ ਹੀ ਇਸ ਸੰਸਾਰ ਨੇ ਜੁੜਨਾ ਕਿਹਦੇ ਨਾਲ? ਨਿਰੰਕਾਰ। ਆਪਾਂ ਜੁੜਨ ਵਾਸਤੇ ਆਏ ਹਾਂ ਨਿਰੰਕਾਰ ਦੇ ਨਾਲ, ਤੇ ਫਿਰ ਵਿੱਚ ਵਿਚੋਲਾ ਹੈ। ਵਿਚੋਲਾ ਚਾਹੀਦਾ ਜਿਹੜਾ ਸੰਸਾਰ ਨੂੰ ਨਿਰੰਕਾਰ ਨਾਲ ਜੋੜ ਦੇਵੇ, ਉਹ ਹੈ ਗੁਰੂ। ਗੁਰੂ ਵਿੱਚ ਵਿਚੋਲਗੀ ਕਰਦਾ, ਗੁਰੂ ਕਿਰਪਾ ਕਰਕੇ ਤੇ ਵਾਹਿਗੁਰੂ ਦੇ ਨਾਲ ਮਿਲਾਪ ਕਰਵਾਉਂਦਾ। ਇਸੇ ਕਰਕੇ ਆਪਾਂ ਪੜ੍ਹਨੇ ਆ, ਜੈਸਾ ਸਤਿਗੁਰ ਸੁਣੀਂਦਾ ਤੈ ਸੋ ਹੀ ਮੈਂ ਡੀਠ। ਕਹਿੰਦੇ ਨੇ ਜਿਸ ਤਰ੍ਹਾਂ ਦਾ ਮੈਂ ਗੁਰੂ ਦੇ ਬਾਰੇ ਵਿੱਚ ਸੁਣਿਆ ਸੀ, ਮੈਂ ਉਸੇ ਤਰ੍ਹਾਂ ਦਾ ਹੀ ਦਰਸ਼ਨ ਕਰ ਲਿਆ, ਮੈਂ ਉਸੇ ਤਰ੍ਹਾਂ ਦਾ ਦੀਦਾਰ ਕਰ ਲਿਆ। ਜੈਸਾ ਸਤਿਗੁਰ ਸੁਣੀਂਦਾ ਤੈ ਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਬਸੀਠ ਕਹਿੰਦੇ ਨੇ ਵਿਚੋਲੇ ਨੂੰ, ਵਕੀਲ ਨੂੰ। ਹਰੀ ਦੀ ਦਰਗਾਹ ਦਾ ਵਿਚੋਲਾ, ਹਰੀ ਦੀ ਦਰਗਾਹ ਦਾ ਵਕੀਲ ਗੁਰੂ ਹੈ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦਿਰੜਾਇੰਦਾ। ਗੁਰੂ ਹਰੀ ਦੇ ਨਾਮ ਦਾ ਜੋ ਮੰਤਰ ਹੈ ਉਹ ਦ੍ਰਿੜ ਕਰਵਾਉਂਦਾ। ਮੰਤਰ ਕੀ ਹੁੰਦਾ? ਜਿਹੜਾ ਮਨ ਦੇ ਉੱਤੇ ਪ੍ਰਭਾਵ ਪਾਉਂਦਾ ਮੰਤਰ। ਕਹਿੰਦੇ ਨੇ ਹਰ ਨਾਮੋ ਮੰਤਰ ਦ੍ਰਿੜਾਇੰਦਾ। ਹਰੀ ਦੇ ਨਾਮ ਦਾ ਮੰਤਰ ਦ੍ਰਿੜ ਕਰਵਾਉਂਦਾ ਕੌਣ? ਗੁਰੂ। ਹਰ ਨਾਮੋ ਮੰਤਰ ਦ੍ਰਿੜਾਇੰਦਾ। ਕੱਟੇ ਹਉ ਮੈਂ ਰੋਗ, ਜਿਹਦੇ ਨਾਲ ਹਉਮੇ ਦਾ ਰੋਗ ਕੱਟਿਆ ਜਾਂਦਾ। ਇਹ ਹਉਮੇ ਮਾਲਕ ਤੋਂ ਦੂਰ ਕਰਦੀ। ਧਨ ਪਿਰਕਾ ਇੱਕ ਹੀ ਸੰਗ ਬਾਸਾ। ਉਹ ਪਰਮਾਤਮਾ ਤੇ ਆਤਮਾ ਇਹ ਬਹੁਤੇ ਦੂਰ ਨਹੀਂ, ਇੱਕ ਦੂਜੇ ਦੇ ਨੇੜੇ ਨੇ। ਵਿੱਚ ਹਉਮੈ ਭੀਤ ਕਰਾਰੀ, ਵਿੱਚ ਹਉਮੈ ਦੀ ਜਿਹੜੀ ਦੀਵਾਰ ਹੈ ਨਾ, ਇਹ ਪਰਮਾਤਮਾ ਦੇ ਨਾਲ ਮਿਲਣ ਨਹੀਂ ਦਿੰਦੀ। ਇਹ ਵਿੱਚ ਇੱਕ ਦੀਵਾਰ ਆ ਗਈ। ਔਰ ਇਹ ਰੋਗ ਕੱਟਿਆ ਜਾਂਦਾ ਜਦੋਂ ਨਾਮ ਦੀ ਦਾਤ ਕੋਲ ਹੋਵੇ। ਹਉਮੈ ਦੀਰਘ ਰੋਗ ਹੈ, ਕਹਿੰਦੇ ਨੇ ਬੜਾ ਵੱਡਾ ਰੋਗ ਹੈ ਹਉਮੈ ਦਾ, ਪਾਤਸ਼ਾਹ ਕਹਿੰਦੇ ਨੇ। ਹਉਮੈ ਦੀਰਘ ਰੋਗ ਹੈ ਪਰ ਦਾਰੂ ਪੀ ਇਸ ਮਾਏ, ਕਹਿੰਦੇ ਨੇ ਇਹਦਾ ਇਲਾਜ ਵੀ ਹੈ। ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਸ਼ਬਦ ਦੇ ਨਾਲ ਫਿਰ ਜੁੜਦਾ ਜਦੋਂ ਕਿਰਪਾ ਕਰਦਾ। ਹਰ ਨਾਮੋ ਮੰਤਰ ਦ੍ਰਿੜਾਇੰਦਾ। ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ ਤੁਰੇ ਪਿਆ ਸੰਜੋਗ। ਜਿਨ੍ਹਾਂ ਦੇ ਧੁਰ ਤੋਂ ਸੰਜੋਗ ਐਸੇ ਲਿਖੇ ਨੇ, ਮੱਥੇ ਤੇ ਭਾਗ ਐਸੇ ਲਿਖੇ ਨੇ, ਉਹਨਾਂ ਨੂੰ ਕਿਰਪਾ ਕਰਕੇ ਗੁਰੂ ਫਿਰ ਵਾਹਿਗੁਰੂ ਦੇ ਨਾਲ ਮਿਲਾ ਦਿੰਦਾ। ਮਨੁੱਖ ਜਿਹੜੇ ਕਰਮ ਕਰਦਾ ਨਾ ਜੀ, ਕਰਮਾਂ ਕਰਕੇ ਹੀ ਕਈ ਦੂਰ ਚਲੇ ਜਾਂਦੇ ਨੇ, ਕਈ ਪਰਮਾਤਮਾ ਦੇ ਨੇੜੇ ਆ ਜਾਂਦੇ ਨੇ। ਤੁਸੀਂ ਪੜ੍ਹਦੇ ਹੋ ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ। ਕੋਈ ਉਹਦੇ ਤੋਂ ਦੂਰ ਚਲਾ ਜਾਂਦਾ, ਕੋਈ ਨੇੜੇ ਚਲਾ ਆਉਂਦਾ ਪਰਮਾਤਮਾ। ਇਸ ਕਰਕੇ ਕਹਿੰਦੇ ਨੇ ਕਿ ਪਰ ਗੁਰੂ ਕਿਰਪਾ ਕਰਦਾ ਤੇ ਵਾਹਿਗੁਰੂ ਦੇ ਨਾਲ ਤੁਹਾਡਾ ਮਿਲਾਪ ਕਰਵਾ ਦਿੰਦਾ, ਵਿਚੋਲਾ ਗੁਰੂ। ਇਸੇ ਕਰਕੇ ਗੁਰੂ ਨੂੰ ਦਰ ਆਖਿਆ ਗਿਆ ਤੇ ਵਾਹਿਗੁਰੂ ਨੂੰ ਘਰ ਆਖਿਆ ਗਿਆ। ਵਾਹਿਗੁਰੂ ਘਰ ਹੈ ਤੇ ਗੁਰੂ ਦਰ ਹੈ, ਗੁਰੂ ਦਰਵਾਜ਼ਾ ਹੈ। ਨਾਮ ਬੜਾ ਸੋਹਣਾ ਰੱਖਿਆ ਸੀ, ਗੁਰੂ ਦੁਆਰਾ, ਗੁਰਦੁਆਰਾ। ਅੱਜ ਕੱਲ੍ਹ ਆਪਾਂ ਬਦਲ ਦਿੱਤਾ, ਅਸੀਂ ਗੁਰੂ ਘਰ ਕਹਿਣ ਲੱਗ ਪਏ, ਨਹੀਂ, ਗੁਰੂ ਦਰ ਹੈ, ਵਾਹਿਗੁਰੂ ਘਰ। ਵਾਹਿਗੁਰੂ ਤੱਕ ਪਹੁੰਚਣਾ ਤੇ ਗੁਰੂ ਦਰਵਾਜ਼ਾ ਹੈ। ਪਹਿਲਾਂ ਦਰਵਾਜ਼ੇ ਤੇ ਆਉਣਾ ਪੈਂਦਾ, ਘਰ ਜਿੰਨਾ ਮਰਜ਼ੀ ਵੱਡਾ ਹੋਵੇ ਜੇ ਦਰਵਾਜ਼ਾ ਨਾ ਹੋਵੇ ਤੇ ਅੰਦਰ ਨਹੀਂ ਆਇਆ ਜਾਂਦਾ। ਗੁਰੂ ਦਰ ਹੈ, ਵਾਹਿਗੁਰੂ ਘਰ ਹੈ। ਇਸ ਕਰਕੇ ਕਹਿੰਦੇ ਨੇ, ਸਿੱਖਾ ਤੂੰ ਪਹਿਲਾਂ ਗੁਰੂ ਨਾਲ ਜੁੜੀ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀਂ। ਇੱਥੋਂ ਤੱਕ ਪਾਤਸ਼ਾਹ ਜੀ ਨੇ ਤੇ ਕਹਿ ਦਿੱਤਾ ਕਿ ਗੁਰਦੇਵ ਮਾਤਾ, ਗੁਰਦੇਵ ਪਿਤਾ। ਕਈਆਂ ਨੇ ਇੱਥੇ ਥੋੜਾ ਜਿਹਾ ਟਪਲਾ ਖਾ ਕੇ ਤੇ ਇਹ ਵੀ ਕਹਿ ਦਿੱਤਾ ਕਿ ਵੇਖੋ ਜੀ, ਮਾਂ ਨੂੰ ਹੀ ਗੁਰੂ ਆਖਿਆ। ਪਰ ਹਕੀਕਤ ਕੀ ਹੈ ਕਿ ਇੱਥੇ ਸਾਹਿਬ ਜੀ ਕਹਿਣਾ ਕੀ ਚਾਹੁੰਦੇ ਨੇ ਕਿ ਮੇਰਾ ਗੁਰੂ ਹੀ ਮੇਰੇ ਵਾਸਤੇ ਸਭ ਕੁਛ ਹੈ। ਗੁਰਦੇਵ ਮਾਤਾ, ਮੇਰਾ ਗੁਰੂ ਹੀ ਮੇਰੇ ਵਾਸਤੇ ਮਾਂ ਹੈ, ਮੇਰਾ ਗੁਰੂ ਹੀ ਮੇਰੇ ਵਾਸਤੇ ਪਿਤਾ ਹੈ। ਇੱਥੇ ਬਸ ਨਹੀਂ, ਮੈਂ ਤੇ ਪਰਮੇਸ਼ਰ ਨੂੰ ਵੀ ਨਹੀਂ ਮਿਲਿਆ, ਮੇਰਾ ਗੁਰੂ ਹੀ ਮੇਰੇ ਵਾਸਤੇ ਪਰਮੇਸ਼ਰ। ਸਿੱਖਾ ਤੂੰ ਗੁਰੂ ਦੇ ਕੋਲ ਆਉਣਾ, ਤੂੰ ਗੁਰੂ ਨਾਲ ਜੁੜਨਾ। ਗੁਰਦੇਵ ਸਵਾਮੀ ਪਰਮੇਸ਼ਰ ਆ। ਕਿਉਂ? ਕਿਉਂਕਿ ਸਾਹਿਬ ਇਹ ਵੀ ਕਹਿੰਦੇ ਨੇ ਕਿ ਨਾਨਕ ਸੋਧੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀਂ ਭੇਦ। ਉਸ ਪਾਰ ਬ੍ਰਹਮ ਵਾਹਿਗੁਰੂ ਤੇ ਗੁਰੂ ਵਿੱਚ ਭੇਦ ਕੋਈ ਨਹੀਂ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖਣਾ। ਪਰਮਾਤਮਾ ਨੇ ਆਪਣਾ ਆਪਾ ਜਿਹੜਾ ਉਹ ਗੁਰੂ ਵਿੱਚ ਹੀ ਰੱਖਿਆ ਹੋਇਆ। ਇਸ ਕਰਕੇ ਸਿੱਖ ਜਦੋਂ ਗੁਰੂ ਕੋਲ ਪਹੁੰਚਦਾ ਨਾ, ਤੇ ਸਮਝੋ ਫਿਰ ਸਿੱਖ ਵਾਹਿਗੁਰੂ ਕੋਲ ਵੀ ਪਹੁੰਚ ਜਾਂਦਾ। ਗੁਰੂ ਹੀ ਕਿਰਪਾ ਕਰਕੇ ਮਿਲਾ ਦਿੰਦਾ। ਕਹਿੰਦੇ ਨੇ ਉਸ ਪਰਮਾਤਮਾ ਨੂੰ ਚੇਤੇ ਕਰ। ਕਿਵੇਂ ਚੇਤੇ ਕੀਤਾ ਜਾਏ? ਹੁਣ ਇਹ ਰਹਾਉ ਦੀ ਪੰਕਤੀ ਚ ਕਹਿੰਦੇ ਨੇ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਓ। ਵੱਡੇ ਭਾਗ ਭੇਟੇ ਗੁਰਦੇਵਾ। ਗੁਰਦੇਵਾ ਦਾ ਅਰਥ ਹੈ ਗੁਰੂ। ਕਹਿੰਦੇ ਨੇ ਵੱਡੇ ਭਾਗ ਹੋਣ ਨਾ ਬੰਦੇ ਦੇ, ਤੇ ਫੇਰ ਭੇਟੇ ਦਾ ਅਰਥ ਮਿਲਦਾ, ਗੁਰੂ ਮਿਲਦਾ ਵੱਡੇ ਭਾਗਾਂ ਦੇ ਨਾਲ। ਔਰ ਉਹਦੀ ਕਿਰਪਾ ਦੇ ਨਾਲ ਪ੍ਰਾਪਤੀ ਕੀ ਹੁੰਦੀ ਏ? ਕੋਟ ਪਰਾਧ ਮਿਟੇ ਹਰ ਸੇਵਾ। ਗੁਰੂ ਕਿਰਪਾ ਕਰਕੇ ਮਨੁੱਖ ਨੂੰ ਨਾਮ ਦੀ ਦਾਤ ਦਿੰਦਾ, ਤੇ ਜਦੋਂ ਨਾਮ ਜਪਣਾ ਸ਼ੁਰੂ ਕਰ ਦਿੰਦਾ ਨਾ ਮਨੁੱਖ, ਇਹ ਪਰਮਾਤਮਾ ਦੀ ਸੇਵਾ ਹੈ। ਕਿਹੜੇ? ਨਾਮ ਜਪਣਾ। ਹਰ ਕੀ ਟਹਿਲ ਕਮਾਮਣੀ ਜਪੀਏ ਪ੍ਰਭ ਕਾ ਨਾਮ। ਉਹਦਾ ਨਾਮ ਜਪਣਾ ਹੀ ਉਹਦੀ ਸੇਵਾ ਹੈ। ਕਹਿੰਦੇ ਨੇ ਕਰੋੜਾਂ ਹੀ ਪਾਪ ਜਿਹੜੇ ਨੇ, ਕੋਟ ਪਰਾਧ ਮਿਟੇ ਹਰ ਸੇਵਾ। ਜਦੋਂ ਪਰਮਾਤਮਾ ਦੀ ਸੇਵਾ ਭਾਵ ਸਿਮਰਨ ਵਿੱਚ ਜੁੜ ਜਾਂਦਾ, ਨਾਮ ਵਿੱਚ ਜੁੜ ਜਾਂਦਾ, ਤੇ ਕਰੋੜਾਂ ਹੀ ਪਾਪ ਜਿਹੜੇ ਨੇ ਨਾ, ਉਹ ਸਾਡੇ ਫਿਰ ਦੂਰ ਹੋ ਜਾਂਦੇ ਨੇ, ਮਿਟ ਜਾਂਦੇ ਨੇ। ਚਰਨ ਕਮਲ ਜਾ ਕਾ ਮਨ ਰਾਪੈ। ਪਰਮਾਤਮਾ ਦੇ ਸੋਹਣੇ ਚਰਨਾਂ ਕਮਲਾਂ ਦੇ ਨਾਲ ਜਿਨ੍ਹਾਂ ਦਾ ਮਨ ਜਿਹੜਾ ਨਾ, ਉਹ ਰੰਗਿਆ ਗਿਆ। ਹੁਣ ਪਰਮਾਤਮਾ ਦੇ ਚਰਨ ਕਿਹੜੇ? ਇੱਥੇ ਇੱਕ ਸਵਾਲ ਪੈਦਾ ਹੋ ਜਾਂਦਾ ਕਿ ਪਰਮਾਤਮਾ ਦੇ ਕਿਹੜੇ ਚਰਨ? ਪਰਮਾਤਮਾ ਦੇ ਤੇ ਆਪਾਂ ਪੜ੍ਹਦੇ ਹਾਂ ਨਾ ਕਿ ਚੱਕਰ ਚਿਹਣ ਅਰ ਵਰਣ ਜਾਤ ਅਰ ਪਾਤ ਨਿਹਿੰਜੈ ਰੂਪ ਰੰਗ ਅਰ ਰੇਖ ਭੇਖ। ਕੋਊ ਕਹਿ ਨਾ ਸਕਤ ਕਹਿ, ਉਹਦਾ ਕੋਈ ਰੂਪ ਰੰਗ ਨਹੀਂ ਹੈ ਤੇ ਫਿਰ ਉਹਦੇ ਚਰਨ ਕਿਹੜੇ ਨੇ? ਪਰਮਾਤਮਾ ਦੇ ਚਰਨ ਨੇ ਪਰਮਾਤਮਾ ਦਾ ਸ਼ਬਦ। ਪਰਮਾਤਮਾ ਦਾ ਸ਼ਬਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ। ਇਹ ਬੋਲ ਸਾਰੇ ਪਰਮਾਤਮਾ ਦੇ ਬੋਲ ਨੇ। ਕਿਤੇ ਵੀ ਸਤਿਗੁਰੂ ਜੀ ਨੇ ਆਖਿਆ ਕਿ ਇਹ ਬਾਣੀ ਮੇਰੀ ਹੈ, ਨਹੀਂ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਬੋਲ ਖਸਮ ਦੇ ਬੋਲ, ਇਹ ਪਰਮਾਤਮਾ ਦੇ ਬੋਲ। ਭਗਵਤ ਗੀਤਾ ਕੀ ਹੈ? ਭਗਵਾਨ ਦੇ ਗੀਤ ਨੇ। ਜਿਸ ਦਿਨ ਮੁਹੰਮਦ ਸਾਹਿਬ ਤੇ ਕੁਰਾਨ ਨਾਜ਼ਲ ਹੋਈ ਨਾ, ਤੇ ਉਹਨਾਂ ਦੀ ਘਰ ਵਾਲੀ ਖਦੀਜ਼ਾ ਉਸ ਨੇ ਤੇ ਕਹਿ ਹੀ ਦਿੱਤਾ ਸੀ ਕਿਉਂਕਿ ਮੁਹੰਮਦ ਸਾਹਿਬ ਪੜ੍ਹੇ ਲਿਖੇ ਨਹੀਂ ਸਨ, ਅਨਪੜ੍ਹ ਸਨ, ਪਰ ਜਿਹਦੇ ਤੇ ਮਾਲਕ ਦੀ ਬਖਸ਼ਿਸ਼ ਹੋ ਜਾਏ। ਜਦੋਂ ਕਿਰਪਾ ਹੋ ਗਈ, ਕੁਰਾਨ ਨਾਜ਼ਲ ਹੋਈ ਤੇ ਉਹਨਾਂ ਦੀ ਘਰ ਵਾਲੀ ਖਦੀਜ਼ਾ ਉਹਨੇ ਕਹਿ ਦਿੱਤਾ, ਕਹਿਣ ਲੱਗੀ, ਐ ਮੁਹੰਮਦ, ਇੰਨਾ ਚਿਰ ਹੋ ਗਿਆ ਮੇਰਾ ਤੇ ਤੇਰਾ ਸੰਬੰਧ ਬਣਿਆ, ਪਰ ਜਿਹੜੇ ਅੱਜ ਤੁਹਾਡੀ ਜ਼ੁਬਾਨ ਤੋਂ ਬੋਲ ਨਿਕਲ ਰਹੇ ਨੇ ਨਾ, ਇਹ ਏਡੇ ਉੱਚੇ ਤੇ ਸਵਰੇ ਹੋਏ ਬੋਲ ਇਹ ਤੁਹਾਡੇ ਨਹੀਂ ਹੋ ਸਕਦੇ, ਇਹ ਬੋਲ ਤੁਹਾਡੇ ਨਹੀਂ। ਤੇ ਮੁਹੰਮਦ ਸਾਹਿਬ ਨੇ ਕਹਿ ਦਿੱਤਾ ਸੀ, ਕਹਿਣ ਲੱਗੇ, ਹਾਂ ਮੈਂ ਤਸਲੀਮ ਕਰਦਾ ਇਸ ਗੱਲ ਨੂੰ, ਖਦੀਜ਼ਾ ਤੂੰ ਸੱਚ ਕਹਿ ਰਹੀ ਹੈ, ਇਹ ਬੋਲ ਮੇਰੇ ਨਹੀਂ, ਅੱਜ ਮੁਹੰਮਦ ਤੇ ਚੋਪੀ ਕਰ ਗਿਆ, ਅੱਜ ਖੁਦਾ ਆਪ ਹੀ ਪਿਆ ਬੋਲ, ਇਹ ਬੋਲ ਖੁਦਾ ਦੇ ਬੋਲ ਨੇ, ਪਰਮਾਤਮਾ ਦੇ ਬੋਲ, ਜਿੰਨੀ ਵੀ ਬਾਣੀ ਹੈ ਇਹ ਪਰਮਾਤਮਾ ਦੇ ਬੋਲ, ਪਰਮਾਤਮਾ ਦੇ ਸ਼ਬਦ ਦੇ ਨਾਲ ਜੁੜਨਾ ਹੀ ਉਹਦੇ ਚਰਨਾਂ ਕਮਲਾਂ ਨਾਲ ਜੁੜਨਾ ਹੋ ਜਾਂਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ, ਚਰਨ ਕਮਲ ਜਾ ਕਾ ਮਨ ਰਾਪੈ, ਤੋਗ ਅਗਨ ਤਿਸ ਜਨ ਨਾ ਬਿਆਪੈ। ਤੋਗ ਭਾਵ ਚਿੰਤਾ, ਬੰਦਾ ਸਾਰੀ ਉਮਰ ਚਿੰਤਾ ਦੀ ਅੱਗ ਵਿੱਚ ਹੀ ਸੜਦਾ ਰਹਿੰਦਾ। ਚਿੰਤਤ ਹੀ ਦੀਸੈ ਸਭ ਕੋਏ, ਜਿੰਨੇ ਵੀ ਵੇਖਦੇ ਆ ਕਹਿੰਦੇ ਨੇ ਸਾਰੇ ਹੀ ਚਿੰਤਤ ਨੇ। ਚਿੰਤਤ ਹੀ ਦੀਸੈ ਸਭ ਕੋਏ, ਚੇਤ ਹੈ ਏਕ ਤਹੀ ਸੁੱਖ ਹੋਏ। ਜੇ ਉਸ ਇੱਕ ਨੂੰ ਚੇਤੇ ਕਰ ਲਈਏ ਤੇ ਸੁੱਖ ਮਿਲੇਗਾ, ਨਹੀਂ ਤੇ ਸੰਸਾਰ ਸਾਰਾ ਸੰਸਾਰ ਜਿਹੜਾ ਉਹ ਚਿੰਤਤ ਹੈ, ਉਹ ਚਿੰਤਾ ਵਿੱਚ ਪਿਆ ਹੋਇਆ। ਜਿਹਦੇ ਕੋਲ ਬਹੁਤ ਹੈ ਉਹ ਵੀ ਚਿੰਤਤ ਹੈ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰ ਇਹ ਪਰਮੰਤਾ, ਉਹ ਵੀ ਪਰੇਸ਼ਾਨ ਹੈ। ਜਿਹਦੇ ਕੋਲ ਬਹੁਤ ਹੈ ਉਹ ਵੀ ਪਰੇਸ਼ਾਨ। ਹਰੇਕ ਮਨੁੱਖ ਬੰਦਾ ਇਹ ਚਾਹੁੰਦਾ ਹੈ ਕਿ ਆਹ ਕੰਮ ਜਿਹੜਾ ਹੈ ਇਹ ਮੇਰੀ ਮਰਜ਼ੀ ਅਨੁਸਾਰ ਹੋਣਾ ਚਾਹੀਦਾ, ਪਰ ਕਿਤੇ ਐਸਾ ਨਾ ਹੋਵੇ ਕਿ ਨਾ ਹੋਵੇ, ਬੰਦੇ ਨੂੰ ਚਿੰਤਾ। ਆਹ ਕੰਮ ਜਿਹੜਾ ਇਹ ਨਹੀਂ ਹੋਣਾ ਚਾਹੀਦਾ, ਪਰ ਕਿਤੇ ਐਸਾ ਨਾ ਹੋਵੇ ਹੋ ਜਾਏ, ਮਨੁੱਖ ਚਿੰਤਤ ਹੈ। ਸਾਰਾ ਸੰਸਾਰ ਜਿਹੜਾ ਉਹ ਚਿੰਤਾ ਵਿੱਚ ਗ੍ਰਸਿਆ ਹੋਇਆ। ਪਰ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਉਸ ਪਰਮਾਤਮਾ ਦੇ ਚਰਨਾਂ ਕਮਲਾਂ ਨਾਲ ਜੁੜ ਜਾਂਦਾ ਨਾ, ਉਹਨੂੰ ਇਹ ਚਿੰਤਾ ਦੀ ਅੱਗ ਜਿਹੜੀ ਹੈ ਨਾ, ਇਹਦੇ ਚ ਨਹੀਂ ਸੜਨਾ ਪੈਂਦਾ, ਇਹਨੂੰ ਨਹੀਂ ਵਿਆਪਦੀ। ਤੋਗ ਅਗਨ ਤਿਸ ਜਨ ਨਾ ਵਿਆਪੈ, ਸਾਗਰ ਤਰਿਆ ਸਾਧੂ ਸੰਗੇ। ਇੱਥੇ ਸਾਧੂ ਦਾ ਅਰਥ ਵੀ ਗੁਰੂ ਹੈ। ਇਹ ਸੰਸਾਰ ਰੂਪੀ ਸਾਗਰ ਇਹਨੂੰ ਤਰਨਾ ਬੜਾ ਹੀ ਔਖਾ, ਬਹੁਤ ਕਠਿਨ ਹੈ। ਦੁਨੀਆ ਸਾਗਰ ਦੁੱਤਰ ਕਹੀ ਹੈ, ਦੁੱਤਰ ਕਹਿੰਦੇ ਨੇ ਜਿਹਨੂੰ ਤਰਿਆ ਨਹੀਂ ਜਾ ਸਕਦਾ। ਦੁਨੀਆ ਸਾਗਰ ਦੁੱਤਰ ਕਹੀ ਹੈ, ਕਿਉਂ ਕਰ ਪਾਈ ਹੈ ਪਾਰੋ, ਕਿਵੇਂ ਪਾਰ ਪਾਇਆ ਜਾ ਸਕਦਾ। ਚਰਪਟ ਬੋਲੇ ਔਧੂ ਨਾਨਕ ਦੇ ਸੱਚਾ ਵਿਚਾਰ। ਚਰਪਟ ਨਾਥ ਜੋਗੀਆਂ ਦਾ ਮੁਖੀ ਹੈ, ਉਹ ਕਹਿੰਦੇ ਨੇ ਇੱਥੇ ਵਿਚਾਰ ਦਿਓ ਕਿ ਕਿਵੇਂ ਇਹਨੂੰ ਤਰਿਆ ਜਾ ਸਕਦਾ, ਕੀ ਢੰਗ ਤਰੀਕਾ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਿਸ਼ਾਣੇ, ਤੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਕਹਿੰਦੇ ਨੇ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ, ਪਾਣੀ ਦਾ ਪ੍ਰਭਾਵ ਨਹੀਂ ਕਬੂਲਦਾ, ਉਹਦੇ ਵਿੱਚ ਡੁੱਬਦਾ ਨਹੀਂ ਕਦੇ ਵੀ, ਬੰਦਾ ਇਸ ਸੰਸਾਰ ਵਿੱਚ ਖਚਤ ਹੋ ਜਾਂਦਾ, ਡੁੱਬ ਜਾਂਦਾ, ਇਸ ਮਾਇਆ ਵਿੱਚ ਡੁੱਬ ਜਾਂਦਾ। ਕਿਸੇ ਦਾ ਨਿਤਨੇਮ ਡੁੱਬ ਗਿਆ, ਕਿਸੇ ਦਾ ਪੂਜਾ ਪਾਠ ਡੁੱਬ ਗਿਆ, ਕੋਈ ਧਨ ਕਰਕੇ ਡੁੱਬ ਗਿਆ, ਕੋਈ ਮਾਇਕ ਮਾਇਆ ਕਰਕੇ ਡੁੱਬ ਗਿਆ, ਡੁੱਬਦੇ ਜਾ ਰਹੇ। ਪਰ ਕਹਿੰਦੇ ਨੇ ਇੱਥੇ ਇਸ ਤਰ੍ਹਾਂ ਨਿਰਲੇਪ ਰਹਿਣਾ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਿਸ਼ਾਣੇ। ਜਿਵੇਂ ਮੁਰਗਾਬੀ ਹੈ ਨਾ, ਤੇ ਮੁਰਗਾਬੀ ਦੇ ਖੰਭ ਨਹੀਂ ਭਿੱਜਦੇ। ਹੋਰ ਕਿਸੇ ਜਾਨਵਰ ਨੂੰ ਆਪਾਂ ਪਾਣੀ ਵਿੱਚ ਡੋਬ ਦਈਏ, ਜਿੰਨਾ ਚਿਰ ਉਹਦੇ ਖੰਭ ਸੁੱਕਦੇ ਨਹੀਂ ਉਹ ਪਰਵਾਜ਼ ਨਹੀਂ ਲੈਂਦਾ, ਉਡਾਰੀ ਨਹੀਂ ਮਾਰਦਾ। ਪਰ ਮੁਰਗਾਬੀ ਤੇ ਪਾਣੀ ਦੇ ਵਿੱਚ ਤਰਦੀ ਏ, ਵਿੱਚ ਹੀ ਚੁੱਭੀ ਮਾਰ ਕੇ ਕਦੇ ਥੱਲੇ ਤੁਰ ਜਾਂਦੀ ਏ, ਉੱਥੋਂ ਹੀ ਚੁੱਭੀ ਮਾਰੀ ਤੇ ਆਕਾਸ਼ ਚ ਉੱਡ ਗਈ। ਉਹਦੇ ਖੰਭ ਜਿਹੜੇ ਨੇ ਉਹ ਭਿੱਜਦੇ ਨਹੀਂ। ਰਾਜਸਥਾਨੀ ਭਾਸ਼ਾ ਵਿੱਚ ਜਿਹੜਾ ਭਿੱਜ ਜੈ ਕਹਿੰਦੇ ਨੇ, ਈ ਤੋ ਸਣ ਗਿਓ, ਇਹ ਤੇ ਭਿੱਜ ਗਿਆ, ਸਣ ਜਾਣਾ ਭਿੱਜ ਜਾਣਾ। ਪਰ ਕਹਿੰਦੇ ਨੇ ਕਿ ਮੁਰਗਾਈ ਨਹੀਂ ਸਣ, ਮੁਰਗਾਬੀ ਜਿਹੜੀ ਇਹ ਭਿੱਜਦੀ ਨਹੀਂ, ਇਹਦੇ ਖੰਭ ਨਹੀਂ ਭਿੱਜਦੇ। ਇਸੇ ਤਰ੍ਹਾਂ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਕਹਿੰਦੇ ਨੇ ਸੁਰਤ ਨੂੰ ਸ਼ਬਦ ਦੇ ਵਿੱਚ ਜੋੜ ਕੇ ਰੱਖੀਏ ਨਾ, ਪਰਮਾਤਮਾ ਦੀ ਬਾਣੀ ਵਿੱਚ ਨਾਮ ਵਿੱਚ ਸੁਰਤ ਨੂੰ ਜੋੜ ਕੇ ਰੱਖੀਏ ਤੇ ਇਸ ਸੰਸਾਰ ਸਾਗਰ ਵਿੱਚ ਵੀ ਨਹੀਂ ਡੁੱਬੀਦਾ, ਇਹਦੇ ਤੋਂ ਵੀ ਪਾਰ ਲੰਘਿਆ ਜਾ ਸਕਦਾ। ਪਰ ਇਹ ਸ਼ਬਦ ਕਿੱਥੋਂ ਮਿਲਦਾ? ਗੁਰੂ ਕੋਲੋਂ। ਸਾਗਰ ਤਰਿਆ ਸਾਧੂ ਸੰਗੇ, ਜਦੋਂ ਗੁਰੂ ਦਾ ਸੰਗ ਮਿਲ ਗਿਆ, ਗੁਰੂ ਦੇ ਨਾਲ ਆਪਾਂ ਜੁੜ ਗਏ, ਫੇਰ ਕਹਿੰਦੇ ਨੇ ਇਸ ਭਾਵ ਸਾਗਰ ਤੋਂ ਵੀ ਪਾਰ ਹੋ ਗਏ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਕਹਿੰਦੇ ਨੇ ਹਰੀ ਦੇ ਰੰਗ ਵਿੱਚ ਰੰਗੀਜ਼ ਕੇ ਨਿਰਭਉ ਦਾ ਨਾਮ ਜਪਣਾ। ਨਿਰਭਉ ਕੌਣ ਹੈ? ਪਰਮਾਤਮਾ ਹੈ, ਬਾਕੀ ਸਾਰਿਆਂ ਨੂੰ ਡਰ ਹੈ। ਕੋਈ ਨਿਰਭਉ ਨਹੀਂ ਹੈ, ਕੋਈ ਨਿਰਵੈਰ ਨਹੀਂ ਹੈ, ਕਿਸੇ ਨਾ ਕਿਸੇ ਨਾਲ ਵੈਰ ਵੀ ਹੈ, ਈਰਖਾ ਵੀ ਹੈ, ਕਿਉਂਕਿ ਬਰਾਬਰ ਦਿਆਂ ਨਾਲ ਹੁੰਦੀ ਹੈ। ਜੇ ਕੋਈ ਪਿੱਛੋਂ ਅੱਗੇ ਲੰਘ ਜਾਏ ਉਹਦੇ ਨਾਲ ਵੀ ਈਰਖਾ ਹੁੰਦੀ ਹੈ, ਇਹ ਕਿਉਂ? ਇਹ ਮੇਰੇ ਤੋਂ ਪਿੱਛੋਂ ਆਇਆ ਕੈਨੇਡਾ ਚ, ਇਹਨੇ ਤਿੰਨ ਘਰ ਬਣਾ ਲਏ ਨੇ, ਅੰਦਰ ਈਰਖਾ ਪੈਦਾ ਹੋ ਜਾਂਦੀ। ਕੋਈ ਮਾਇਆ ਕਰਕੇ ਸਾਡੇ ਨਾਲ ਅੱਗੇ ਲੰਘ ਗਿਆ, ਉਹਦੇ ਨਾਲ ਈਰਖਾ ਪੈ ਜਾਂਦੀ ਹੁੰਦੀ ਹੈ। ਤੇ ਬੰਦਾ ਜੇ ਮਾਇਕ ਦੌੜ ਵਿੱਚ ਪਿੱਛੇ ਰਹਿ ਜਾਏ ਦੂਜਿਆਂ ਨਾਲੋਂ, ਤੇ ਫਿਰ ਬੜੇ ਯਤਨ ਕਰਦਾ, ਤੇ ਜੇ ਕੋਈ ਗੱਲ ਨਾ ਬਣੇ ਤੇ ਫਿਰ ਗੁਰੂ ਦੇ ਦਰ ਤੇ ਆ ਕੇ ਢਹਿ ਪੈਂਦਾ ਤੇ ਆ ਕੇ ਅਰਦਾਸ ਬੇਨਤੀ ਕਰਦਾ। ਤੇ ਅਰਦਾਸ ਚ ਵੀ ਇਹੀ ਮੰਗਦਾ, ਇਹ ਨਹੀਂ ਕਹਿੰਦਾ ਨਾਮ ਦੇ, ਕਹਿੰਦਾ ਮੈਂ ਪਿੱਛੇ ਕਿਉਂ ਰਹਿ ਗਿਆ, ਮੈਨੂੰ ਵੀ ਉਹਨਾਂ ਦੇ ਨਾਲ ਬਰਾਬਰ ਕਰ ਦੇ, ਮੇਰੇ ਤੇ ਵੀ ਕਿਰਪਾ ਕਰ। ਅੰਦਰ ਮੰਗ ਇਹੀ ਹੁੰਦੀ, ਅੰਦਰ ਈਰਖਾ ਪੈਦਾ ਹੋ ਜਾਂਦੀ। ਉਹ ਪਰਮਾਤਮਾ ਜਿਹੜਾ ਉਹਦੇ ਬਰਾਬਰ ਦਾ ਹੈ ਹੀ ਕੋਈ ਨਹੀਂ, ਉਹਨੂੰ ਕਿਸੇ ਦਾ ਡਰ ਨਹੀਂ, ਉਹ ਨਿਰਭਉ ਹੈ। ਤੇ ਕਹਿੰਦੇ ਨੇ ਜਿਸ ਦਿਨ ਨਿਰਭਉ ਦੇ ਨਾਲ ਜੁੜ ਜਾਂਗੇ ਨਾ, ਉਸ ਦਿਨ ਫਿਰ ਬੰਦਾ ਨਿਰਭਉ ਹੋ ਜਾਂਦਾ। ਜਿੱਦਣ ਉਹਦੇ ਨਾਲ ਜੁੜ ਜਾਂਗੇ ਫਿਰ ਉਹਦੇ ਭਰੋਸੇ ਵਿੱਚ ਰਹਿੰਦਾ, ਫਿਰ ਡਰ ਕਾਹਦਾ? ਫਿਰ ਤੇ ਕਹਿੰਦਾ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇੱਤ ਹੀ ਰਾਜਾਂ, ਦੁੱਖ ਵਿੱਚ ਸੁੱਖ ਮਨਾਈ। ਫਿਰ ਇਹ ਅਵਸਥਾ ਬਣ ਜਾਂਦੀ ਹੈ, ਫਿਰ ਡਰ ਨਹੀਂ ਰਹਿ ਜਾਂਦਾ ਕਿਸੇ ਗੱਲ ਦਾ। ਨਿਰਭਉ ਨਾਮ ਜਪੋ ਹਰ ਰੰਗੇ, ਪਰ ਧਨ ਦੋਖ ਕਿਛ ਪਾਪ ਨਾ ਫੇੜੇ। ਇਹ ਵੀ ਇੱਕ ਬੜਾ ਵੱਡਾ ਦੋਖ ਹੈ, ਪਰ ਧਨ ਪਰਾਇਆ ਧਨ, ਬੰਦਾ ਪਰਾਇਆ ਧਨ ਵੀ ਇਕੱਤਰ ਕਰਨ ਵਾਸਤੇ ਬੜੇ ਯਤਨ ਕਰਦਾ, ਬੜੇ ਪਾਪ ਵੀ ਕਰਦਾ। ਕਿਉਂ? ਸਾਹਿਬ ਕਹਿੰਦੇ ਨੇ ਪਾਪਾਂ ਬਾਝੋਂ ਹੋਵੇ ਨਾਹੀਂ, ਮੋਇਆ ਸਾਥ ਨਾ ਜਾਏ। ਪਾਪਾਂ ਤੋਂ ਬਗੈਰ ਇਹ ਇਕੱਠੀ ਨਹੀਂ। ਤੇ ਬੰਦਾ ਦੂਜੇ ਦਾ ਵੀ ਹੱਕ ਮਾਰ ਕੇ ਲਿਆਉਂਦਾ, ਇਕੱਠੇ ਕਰਕੇ ਬੇਈਮਾਨੀਆਂ ਠੱਗੀਆਂ ਬੜੀਆਂ ਕਰਦਾ ਜ਼ਿੰਦਗੀ ਵਿੱਚ, ਇਹ ਜਿਹੜੇ ਨੇ ਇਹ ਪਾਪ ਨੇ। ਪਰ ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਨਾ ਜੀ, ਉਹਨੂੰ ਇਹ ਪਾਪ ਵੀ ਨਹੀਂ ਲੱਗਦੇ। ਕਿਉਂ? ਕਿਉਂਕਿ ਉਹਦੀ ਜਿਹੜੀ ਨਜ਼ਰ ਹੈ ਨਾ, ਉਹਦੀ ਸੁਰਤ ਜਿਹੜੀ ਏ ਉਹ ਬਹੁਤ ਉੱਚੀ ਚਲੀ ਜਾਂਦੀ ਏ। ਉਹ ਫਿਰ ਇਹ ਨਹੀਂ ਵੇਖਦਾ ਕਿ ਮੈਂ ਉਹਦੇ ਨਾਲ ਠੱਗੀ ਮਾਰ ਲਵਾਂ, ਉਹਦੇ ਨਾਲ ਮਾਰ ਲਵਾਂ, ਨਹੀਂ। ਉਹ ਕੇਵਲ ਪਰਮਾਤਮਾ ਦੇ ਭਰੋਸੇ ਵਿੱਚ ਰਹਿੰਦੇ ਨੇ ਔਰ ਕਹਿੰਦੇ ਨੇ ਜੋ ਮੇਰਾ ਮਾਲਕ ਦਿੰਦਾ ਮੈਂ ਉਹਦੇ ਵਿੱਚ ਖੁਸ਼ ਹਾਂ। ਗੁਰੂ ਸਵਾਰਿਓ, ਭਾਈ ਮਨਸਾ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਕੀਰਤਨੀ ਹੈ ਸਨ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਕਿ ਭਾਈ ਮਨਸਾ ਸਿੰਘ ਬਹੁਤ ਗਰੀਬੀ ਦੀ ਹਾਲਤ ਵਿੱਚ ਔਰ ਇਹ ਮਿੱਟੀ ਦੇ ਭਾਂਡਿਆਂ ਤੇ ਰੋਟੀ ਬਣਾਉਂਦਾ, ਇਹਦੇ ਕੋਲ ਤਵਾ ਵੀ ਕੋਈ। ਤੇਰੇ ਪੰਜਾਬ ਦੀਆਂ ਅੱਖਾਂ ਚ ਆਂਸੂ ਆ ਗਏ। ਕਹਿਣ ਲੱਗੇ ਗੁਰੂ ਰਾਮਦਾਸ ਦੇ ਘਰ ਦਾ ਕੀਰਤਨੀਆਂ ਤੇ ਗਰੀਬ, ਉਹਨੇ ਖੱਚਰਾਂ ਤੇ ਲੱਦ ਕੇ ਮੋਹਰਾਂ ਮੰਗਾਈਆਂ। ਪਹਿਲਾਂ ਤਾਂ ਸੁਨੇਹਾ ਭੇਜਿਆ ਵੀ ਤੁਸੀਂ ਪ੍ਰਸ਼ਾਦਾ ਮੇਰੇ ਨਾਲ ਅੱਜ ਛਕਣਾ। ਭਾਈ ਮਨਸਾ ਸਿੰਘ ਨੇ ਜਵਾਬ ਦੇ ਦਿੱਤਾ, ਕਹਿਣ ਲੱਗੇ ਮੈਂ ਕਦੇ ਬਾਹਰ ਪ੍ਰਸ਼ਾਦਾ ਨਹੀਂ ਛਕਦਾ, ਮੈਂ ਆਪ ਬਣਾ ਕੇ ਛਕ। ਫਿਰ ਸ਼ੇਰੇ ਪੰਜਾਬ ਉਹਦੇ ਘਰ ਚਲਿਆ ਗਿਆ, ਜਾ ਕੇ ਤੇ ਦਰਵਾਜ਼ਾ ਖੜਕਾਇਆ। ਉਹਨਾਂ ਕਿਹਾ ਜੀ ਦੱਸੋ। ਕਹਿਣ ਲੱਗੇ ਮੈਨੂੰ ਪਤਾ ਲੱਗਿਆ ਤੁਸੀਂ ਮਿੱਟੀ ਦੇ ਭਾਂਡਿਆਂ ਚ ਪ੍ਰਸ਼ਾਦਾ ਛਕਦੇ ਹੋ, ਮੈਂ ਤੁਹਾਡੀ ਅੱਜ ਗਰੀਬੀ ਦੂਰ ਕਰਨ ਆਇਆ, ਮੈਂ ਗਰੀਬੀ ਦੂਰ ਕਰਨ ਵਾਸਤੇ ਆਇਆ। ਉਹ ਕਹਿਣ ਲੱਗੇ ਮੈਨੂੰ ਪਤਾ ਜਿੱਥੇ ਤੇਰੇ ਪੈਰ ਪੈ ਜਾਣ ਉੱਥੇ ਧਰਤੀ ਵੀ ਸੋਨੇ ਦੀ ਹੋ ਜਾਂਦੀ ਏ, ਪਰ ਮੈਨੂੰ ਇੱਕ ਗੱਲ ਦੱਸ, ਤੂੰ ਮੇਰੇ ਗੁਰੂ ਰਾਮਦਾਸ ਨਾਲੋਂ ਵੱਡਾ? ਉਹਨਾਂ ਕਿਹਾ ਨਹੀਂ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਹਾਂ। ਕਹਿਣ ਲੱਗੇ ਫਿਰ ਮੇਰੇ ਗੁਰੂ ਰਾਮਦਾਸ ਨੇ ਜਿੱਥੇ ਮੈਨੂੰ ਰੱਖਿਆ ਨਾ, ਮੈਂ ਉਹਦੇ ਵਿੱਚ ਹੀ ਪ੍ਰਸੰਨ ਹਾਂ, ਮੈਨੂੰ ਤੇਰੇ ਇਹਨਾਂ ਮੋਹਰਾਂ ਦੀ ਲੋੜ ਨਹੀਂ, ਜਿੱਥੋਂ ਲੈ ਕੇ ਆਇਆ ਉੱਧਰ ਹੀ ਲੈ ਜਾ। ਇਹ ਹੈ ਜਿਹੜੇ ਉਹਦੇ ਭਰੋਸੇ ਚ ਜਿਉਂਦੇ ਨੇ, ਉਹ ਫਿਰ ਦੂਜੇ ਨਾਲ ਬੇਈਮਾਨੀ ਕਿੱਥੋਂ ਕਰਨ। ਪਰ ਧਨ ਦੋਖ ਕਿਛ ਪਾਪ ਨ ਫੇੜੇ, ਜਮ ਜੰਦਾਰ ਨ ਆਵੇ ਨੇੜੇ। ਕਹਿੰਦੇ ਨੇ ਜਿਹੜਾ ਭਿਆਨਕ ਜਮ ਹੈ ਉਹ ਵੀ ਨੇੜੇ ਨਹੀਂ ਆਉਂਦਾ, ਜਿੰਨੀ ਤੁਦਨੋਂ ਧਨ ਕਹਿਆ ਤਿੰਨ ਜਮ ਨੇੜ ਨਾ ਆਇਆ। ਉਹਨਾਂ ਨੂੰ ਇਹ ਆਤਮਕ ਮੌਤ ਵੀ ਨਹੀਂ ਮਾਰ ਸਕਦੀ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਇਹ ਤ੍ਰਿਸ਼ਨਾ ਦੀ ਅੱਗ ਜਿਹੜੀ ਮਨੁੱਖ ਦੇ ਅੰਦਰ ਬਲ ਰਹੀ ਹੈ ਨਾ, ਕਹਿੰਦੇ ਨੇ ਮਾਲਕ ਨੇ ਆਪ ਕਿਰਪਾ ਕਰਕੇ ਨਾਮ ਦੀ ਦਾਤ ਦੇ ਕੇ ਇਹ ਅੱਗ ਜਿਹੜੀ ਇਹ ਅੰਦਰੋਂ ਬੁਝਾ ਦਿੱਤੀ ਹੈ। ਨਾਨਕ ਉਦਰੇ ਪ੍ਰਭ ਸ਼ਰਨਾਈ। ਇਹ ਨਾਨਕ ਆਖ, ਮੈਂ ਉਸ ਮਾਲਕ ਦੇ ਸ਼ਰਨ ਵਿੱਚ ਆ ਕੇ ਬਚ ਗਿਆ ਹਾਂ ਇਹਨਾਂ ਪਾਪਾਂ ਤੋਂ ਔਰ ਭਵ ਸਾਗਰ ਤੋਂ ਪਾਰ ਹੋ ਗਿਆ। ਆਪਾਂ ਵੀ ਅਰਦਾਸ ਬੇਨਤੀ ਕਰੀਏ, ਪਾਤਸ਼ਾਹ ਕਿਰਪਾ ਕਰੋ, ਤੁਹਾਨੂੰ ਵੀ ਇਹ ਸੂਝ ਬਖਸ਼ਿਸ਼ ਕਰੋ, ਇੱਕ ਤੇਰੇ ਚਰਨਾਂ ਤੇ ਵੰਦਨਾ ਹੋਵੇ, ਤੇਰੇ ਚਰਨਾਂ ਤੇ ਨਮਸਕਾਰ ਹੋਵੇ, ਗੁਰੂ ਦੇ ਰਾਹੀਂ ਤੇਰੇ ਚਰਨਾਂ ਨਾਲ ਸਾਡਾ ਜੁੜਨਾ ਹੋਵੇ। ਤੇਰੇ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਵਸਤਾ ਬਣ ਜਾਏਗੀ। ਭੁੱਲਾਂ ਚੁੱਕਾਂ ਦੀ ਖਿਮਾ ਕੋਟਾਨ ਕੋਟ ਧੰਨਵਾਦ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕ ਵੀਰਾਂ ਦਾ ਧੰਨਵਾਦ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।